ਮੈਂ ਆਪ ਨੂੰ ਬਹੁਤ ਹੀ ਭਰਪੂਰ ਹਿਰਦੇ ਦੇ ਨਾਲ ਵਧਾਈ ਦਿੰਦਾ ਕਿ ਆਪ ਜੀ ਨੇ 84 ਲੱਖ ਜੂਨੀਆਂ ਚ ਫਿਰਦਿਆਂ ਨੇ ਕਲਯੁਗ ਦੇ ਅੰਦਰ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰ ਲਿਆ। ਜਿੰਨੀ ਦੇਰ ਤੱਕ ਇਸ ਤਰ੍ਹਾਂ ਵਿਧੀ ਪੂਰਵਕ ਗੁਰੂ ਨੂੰ ਸੀ ਧਾਰਨ ਕੀਤਾ ਜਾਂਦਾ, ਓਨੀ ਦੇਰ ਤੱਕ ਤੁਸੀਂ ਸਤਿਕਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਦਾ, ਲੇਕਿਨ ਉਹਨਾਂ ਦੇ ਨਾਲ ਜੁੜੇ ਨਹੀਂ ਸੀ ਹੋਏ। ਸੋ ਅੱਜ ਜੋ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਸਰੀਰਕ ਤੌਰ ਤੇ ਅਲੋਪ ਹੋਣ ਤੋਂ ਬਾਅਦ ਪੰਥ ਵਾਸਤੇ ਮਰਿਆਦਾ ਕਾਇਮ ਕੀਤੀ ਸੀ ਕਿ ਮੇਰੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਂਭਣ, ਤੇ ਇਹ ਮੇਰਾ ਪੰਥ ਜੋ ਪੰਜ ਪਿਆਰੇ ਹੋਣਗੇ, ਜਿਹੜਾ ਅਰਦਾਸ ਕਰਕੇ ਗੁਰੂ ਦੇ ਹਾਜ਼ਰ ਹੋਣਗੇ, ਇਹਨਾਂ ਦੇ ਵਿੱਚ ਮੈਂ ਵਰਤਾਂਗਾ। ਇਹਨਾਂ ਦੇ ਰਾਹੀਂ ਮੈਂ ਜੋ ਨਾਮ ਅਕਾਲ ਪੁਰਖ ਦੀ ਪ੍ਰਗਾਹ ਤੋਂ ਆਇਆ ਉਹ ਮੈਂ ਦੇਵਾਂਗਾ। ਅੱਜ ਆਪ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਗਿਆ। ਧਿਆਨ ਨਾਲ ਸੁਣੋ ਭਾਈ, ਸਾਰੇ ਧਿਆਨ ਨਾਲ ਸੁਣੋ, ਇੱਧਰ ਇੱਧਰ ਨਾ ਕੋਈ ਦੇਖਿਓ। ਅੱਜ ਆਪ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਗਿਆ, ਉਸ ਦੇ ਨਾਲ ਆਪ ਜੀ ਦੇ ਜੋ ਪਿਛਲੇ ਸੰਸਕਾਰ ਸੀ, ਪਿਛਲੇ ਸਬੰਧ ਸੀ 84 ਨਾਲ, ਉਹ ਸਾਰੇ ਕੱਟ ਦਿੱਤੇ ਗਏ ਨੇ। ਜੋ ਧਰਮਰਾਜ ਦੇ ਅਰਬਾਂ ਖਰਬਾਂ ਸਾਲ ਦੀਆਂ ਫਾਈਲਾਂ ਆਪਦੀਆਂ ਰੱਖੀਆਂ ਹੋਈਆਂ ਸੀ, ਉਹ ਸਾਰੀਆਂ ਇੱਥੇ ਬੰਦ ਕਰ ਦਿੱਤੀਆਂ ਗਈਆਂ। ਅੱਜ ਆਪ ਜੀ ਦਾ ਨਾਮ ਗੁਰੂ ਦਰਬਾਰ ਦੇ ਅੰਦਰ, ਗੁਰੂ ਦਸ਼ਮੇਸ਼ ਪਿਤਾ ਦੀ ਦਰਗਾਹ ਦੇ ਅੰਦਰ ਲਿਖਿਆ ਗਿਆ ਹੈ। ਤੇ ਬਿਲਕੁਲ ਇਸ ਗੱਲ ਦਾ ਫਿਕਰ ਨਾ ਕਰਨਾ, ਜੋ ਕੁਛ ਪਿੱਛੇ ਹੋ ਗਿਆ ਹੋ ਗਿਆ। ਸੁੱਤਾ ਪਿਆ ਆਦਮੀ ਬਹੁਤ ਸਾਰੇ ਭਾਰੇ ਸੁਪਨੇ ਲੈ ਲੈਂਦਾ, ਜਾਗਣ ਤੋਂ ਬਾਅਦ ਜੋ ਇਹਨਾਂ ਸੁਪਨਿਆਂ ਨੂੰ ਯਾਦ ਕਰਕੇ ਅਫਸੋਸ ਦੇ ਵਿੱਚ ਜਾਵੇ ਜਾਂ ਉਹਨਾਂ ਨੂੰ ਯਾਦ ਕਰੀ ਜਾਵੇ ਤਾਂ ਉਸ ਨੂੰ ਮੂਰਖ ਆਖਿਆ ਜਾਂਦਾ। ਸੁਪਨੇ ਸੋਚੀ ਚਿੱਤ ਮੂਰਖ ਲਾਇਆ, ਜਾਗ ਜਦੋਂ ਆ ਜਾਂਦੀ ਹੈ ਉਸ ਵੇਲੇ ਪਛਤਾਵਾ ਜ਼ਰੂਰ ਹੁੰਦਾ ਕਿ ਕਿਹੋ ਜਿਹੇ ਸੁਪਨੇ ਦੇਖੇ। ਆਪਾਂ ਅਰਬਾਂ ਖਰਬਾਂ ਸੁਪਨੇ ਦੇਖ ਚੁੱਕੇ ਹਾਂ, ਕਦੇ ਕੁੱਤਿਆਂ ਬਿੱਲਿਆਂ ਦੇ ਸਰੀਰ ਵਿੱਚ ਦੇਖੇ, ਕਦੇ ਗਧਿਆਂ ਦੇ ਸਰੀਰ, ਕਦੇ ਸੱਪਾਂ ਦੇ, ਕਦੇ ਉੱਡਣ ਵਾਲੇ ਪੰਛੀਆਂ ਦੇ, ਕਿਤੇ ਨਾਗਕੁਲੀ ਨੇ ਆਏ, ਕਿਤੇ ਪੰਖ ਉਡਾਏ। ਫਿਰ ਬਹੁਤ ਵਾਰੀ ਮਨੁੱਖ ਬਣੇ, ਬਹੁਤ ਵਾਰੀ ਤਿਣਕੇ, ਕਿਸੇ ਗੁਰੂ ਦਾ ਲਾਲਚ ਸਾਤੋਂ ਨਾ ਫੜਿਆ ਜਾ ਸਕਿਆ। ਸੰਸਾਰ ਚ ਗੁਰੂ ਹੁੰਦੇ ਆਏ ਜਦ ਤੋਂ ਸੰਸਾਰ ਰਚਿਆ, ਲੇਕਿਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਲਯੁਗ ਦਾ ਬਲ ਦੇਖ ਕੇ ਅਕਾਲ ਪੁਰਖ ਨੇ ਆਪ ਆਪਣਾ ਸਰੂਪ ਧਾਰਨ ਕੀਤਾ ਗੁਰੂ ਨਾਨਕ ਦੇ ਸਰੀਰ ਦੇ ਅੰਦਰ, ਤੇ ਆਪ ਸਾਰੇ ਜਗਤ ਦੇ ਸਤਿਗੁਰੂ ਹੋ ਕੇ ਗੁਰੂ ਨਾਨਕ ਚ ਪ੍ਰਗਟ ਹੋਏ। ਗੁਰੂ ਦਸ਼ਮੇਸ਼ ਪਿਤਾ ਨੂੰ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ? ਆਪ ਨੇ ਫਰਮਾਇਆ, ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਮੇਰਾ ਗੁਰੂ ਅਕਾਲ ਪੁਰਖ ਹੈ, ਉਹ ਅਕਾਲ ਪੁਰਖ ਹੀ ਦਸਾਂ ਜੋਤੀਆਂ ਚ ਵਰਤਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾਇਆ ਹੋਇਆ। ਇਹ ਗੱਲ ਯਾਦ ਰੱਖਣੀ, ਤੁਸੀਂ ਹਰ ਸਾਹ ਵਾਹਿਗੁਰੂ ਦੇ ਵਿੱਚ ਲੈ ਰਹੇ ਹੋ। ਵਾਹਿਗੁਰੂ ਕੋਈ ਦੇਖਣ ਵਾਲੀ ਚੀਜ਼ ਨਹੀਂ ਹੈ, ਕਿਉਂਕਿ ਰੂਪ ਰੰਗ ਰੇਖ ਦੇਖ ਤੋਂ ਨਿਆਰੀ ਹੈ। ਉਹਦਾ ਕੋਈ ਸ਼ਕਲ ਨਹੀਂ, ਉਹਦੀ ਕੋਈ ਚੱਕਰ ਨਹੀਂ, ਉਹਦਾ ਕੋਈ ਚਿਹਨ ਨਹੀਂ, ਲੇਕਿਨ ਉਹਦੀ ਕੁਆਲਿਟੀ ਦਾ, ਉਹਦੇ ਗੁਣ ਹੈਗੇ। ਉਹਦੇ ਗੁਣਾਂ ਨੂੰ ਯਾਦ ਕਰੋ। ਪਹਿਲਾ ਗੁਣ ਉਹਦਾ ਹੈ ਕਿ ਉਹ ਇੱਕ ਹੈ, ਦੋ ਨਹੀਂ ਬਣਦਾ ਕਦੇ ਵੀ। ਇਹ ਜਿੰਨਾ ਸੰਸਾਰ ਤੁਹਾਨੂੰ ਨਜ਼ਰ ਆਉਂਦਾ ਉਹ ਸਭ ਆਪੇ ਹੀ ਹੈ। ਦੂਸਰਾ ਉਹ ਸੱਤ ਹੈ, ਕਦੇ ਅਲੋਪ ਨਹੀਂ ਹੁੰਦਾ। ਤੀਸਰਾ ਉਹ ਨਾਮ ਹੈ, ਨਾਮ ਉਹ ਸ਼ਕਤੀ ਹੈ ਜਿਸ ਨੇ ਸੰਸਾਰ ਨੂੰ ਬਣਾਇਆ। ਚੌਥਾ ਉਹ ਕਰਤਾ ਹੈ, ਜਿਸ ਤਰ੍ਹਾਂ ਆਪਾਂ ਕਰਤੇ ਬਣਦੇ ਹਾਂ, ਕੋਈ ਚੀਜ਼ ਬਣਾਉਂਦੇ ਹਾਂ, ਇਸ ਤਰ੍ਹਾਂ ਦੇ ਨਾਲ ਉਹ ਕਰਤਾ ਆਪ ਹੀ ਹੈ। ਆਪੇ ਹੀ ਮਾਰਨ ਵਾਲਾ, ਆਪੇ ਹੀ ਪੈਦਾ ਕਰਨ ਵਾਲਾ, ਆਪੇ ਹੀ ਪਾਲਣਾ ਕਰਨ ਵਾਲਾ, ਉੱਥੇ ਤਿੰਨ ਦੇਵਤੇ ਨਹੀਂ ਹੈਗੇ। ਓਂਕਾਰ ਸੱਤ, ਨਾਮ ਕਰਤਾ, ਫਿਰ ਪੁਰਖ ਹੈ। ਪੁਰਖ ਉਸ ਨੂੰ ਕਹਿੰਦੇ ਨੇ ਜਿਹੜਾ ਕੋਈ ਵੀ ਥਾਂ ਐਸੀ ਨਾ ਹੋਵੇ, ਕੋਈ ਦੁਨੀਆਂ ਦੇ ਵਿੱਚ ਕੋਈ ਸਿਆਣਾ ਇਹ ਨਾ ਦੱਸ ਸਕੇ ਵੀ ਇੱਥੇ ਵਾਹਿਗੁਰੂ ਨਹੀਂ ਹੈ।
ਪੁਰਖ ਉਹ ਸਮਾਈ ਹੋਈ ਹਸਤੀ ਤੇ ਸ਼ਕਤੀ ਹੈ ਜਿਹੜੀ ਹਰੇਕ ਦੇ ਅੰਦਰ ਆਲੇ ਦੁਆਲੇ ਚਾਰੇ ਪਾਸੇ ਫੈਲੀ ਹੋਈ ਹੈ। ਲੇਕਿਨ ਆਦਮੀ ਦਾ ਮਨ ਉਹਦੇ ਨਾਲੋਂ ਟੁੱਟਣ ਕਰਕੇ ਇਸ ਨੂੰ ਭੁਲੇਖਾ ਪੈ ਗਿਆ। ਵਾਹਿਗੁਰੂ ਕਿੱਥੇ ਹੈ? ਵਾਹਿਗੁਰੂ ਤਾਂ ਉਹਦੇ ਨਾਲ ਹੈ ਹਰ ਵਕਤ, ਨਿਰਭਾਉ ਹੈ, ਉਸ ਨੂੰ ਕਿਸੇ ਦਾ ਡਰ ਨਹੀਂ। ਜਦੋਂ ਅਸੀਂ ਉਹਦੇ ਨਾਲ ਮਨ ਲਾਵਾਂਗੇ ਸਾਨੂੰ ਵੀ ਕਿਸੇ ਦਾ ਡਰ ਨਹੀਂ ਰਹਿਣਾ। ਨਿਰਵੈਰ ਹੈ, ਉਹ ਕਿਸੇ ਨਾਲ ਵੀ ਵੈਰ ਭਾਵਨਾ ਨਹੀਂ ਰੱਖਦਾ। ਸਾਰੀ ਸ੍ਰਿਸ਼ਟੀ ਉਹਦੀ ਆਪਣੀ ਰਚੀ ਹੋਈ, ਆਪਣਾ ਆਪ ਹੈ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ। ਇਸ ਵਾਸਤੇ ਵੈਰ ਕਿਸ ਨਾਲ? ਵੈਰ ਤਾਂ ਹੋਵੇ ਜੇ ਦੂਸਰਾ ਹੋਵੇ, ਕੋਈ ਸ਼ਰੀਕ ਹੋਵੇ। ਅਜੂਨੀ ਹੈ, ਉਹ ਕਦੇ ਜੂਨੀਆ ਚ ਨਹੀਂ ਆਉਂਦਾ। ਸਾਹਿਬੰਗ, ਉਸ ਨੂੰ ਕੋਈ ਗਿਆਨ ਨਹੀਂ ਦਿੰਦਾ, ਉਹ ਆਪਣੇ ਆਪ ਹੀ ਗਿਆਨ ਸਰੂਪ ਹੈ। ਲੇਕਿਨ ਸ਼ਰਤ ਪਿੱਛੇ ਇਹ ਹੈ ਕਿ ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਦੇ ਬਗੈਰ ਨਹੀਂ ਮਿਲ ਸਕਦਾ। ਜਦ ਤੱਕ ਆਦਮੀ ਗੁਰੂ ਦੀ ਸ਼ਰਨ ਵਿਚ ਨਹੀਂ ਆਉਂਦਾ, ਗੁਰੂ ਦੇ ਰਾਹੀਂ ਨਾਮ ਦੀ ਦਾਤ ਪ੍ਰਾਪਤ ਨਹੀਂ ਕਰਦਾ, ਉਨੀ ਦੇਰ ਤੱਕ ਉਹ ਮਿਲਿਆ ਨਹੀਂ ਕਰਦਾ। ਜਿਸ ਤਰ੍ਹਾਂ ਆਪਾਂ ਬਹੁਤ ਦਿਨਾਂ ਤੋਂ ਵਿਚਾਰ ਕਰਦੇ ਆਏ ਹਾਂ ਕਿ ਨਾਮ ਹਰੇਕ ਬੰਦੇ ਦੇ ਅੰਦਰ ਹੈ। ਨਾ ਉਹਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਲੇਕਿਨ ਨਾਮ ਪ੍ਰਗਟ ਨਹੀਂ ਹੁੰਦਾ ਜਿੰਨੀ ਦੇਰ ਤੱਕ ਗੁਰੂ ਮੰਤਰ ਨਾ ਦੇਵੇ। ਇਹਦੇ ਨਾਲ ਹੌਲੀ ਹੌਲੀ ਪੌੜੀ ਪੌੜੀ ਚੜ੍ਹਦੇ ਜਾਈਦਾ। ਜੇ ਕਹਿ ਦਿੱਤਾ ਜਾਵੇ ਵੀ ਆਹ ਸਾਰੇ ਵਾਹਿਗੁਰੂ ਹੈ, ਇਹ ਨਾ ਤੁਸੀਂ ਮੰਨ ਸਕਦੇ ਹੋ, ਨਾ ਤੁਹਾਡੇ ਵਿਚ ਤਾਕਤ ਹੈ ਇਸ ਚੀਜ਼ ਨੂੰ ਮੰਨਣ ਦੀ। ਇਹ ਕੋਈ ਤਾਕਤ ਜਦ ਬਣਨੀ ਹੈ ਜਿਸ ਵਕਤ ਮਾਇਆ ਤੋਂ ਮਨ ਨੂੰ ਨਿਰਲੇਪ ਹੋ ਜਾਣਾ, ਸਿਮਰਨ ਦੀ ਸ਼ਕਤੀ ਤੁਹਾਡੇ ਵਿਚ ਆ ਜਾਣੀ ਹੈ, ਉਸ ਵੇਲੇ ਹੌਲੀ ਹੌਲੀ ਮੰਨੀਦਾ। ਪਹਿਲਾਂ ਸਮਾਧੀ ਚ ਮੰਨੀਦਾ, ਫਿਰ ਥੋੜੀ ਜਿਹੀ ਦੇਰ ਤੱਕ, ਫਿਰ ਇੱਥੇ ਤੱਕ ਵਾਧਾ ਵਾਧਾ ਆ ਜਾਂਦਾ ਤੇ ਸਾਰੀ ਸ੍ਰਿਸ਼ਟੀ ਆਪਣਾ ਇਸ ਰੂਪ ਨਜ਼ਰ ਆਉਂਦੀ ਹੈ। ਕੋਈ ਸੱਪ ਨਹੀਂ ਰਹਿੰਦਾ, ਕੋਈ ਸ਼ੇਰ ਨਹੀਂ ਰਹਿੰਦਾ, ਸਭ ਆਪਣਾ ਆਪ ਨਜ਼ਰ ਆਉਂਦਾ। ਦੂਸਰਾ ਖਤਮ ਹੋ ਜਾਂਦਾ। ਇਹ ਹੁੰਦਾ ਤਾਂ ਹੈ ਜੇ ਅਕਾਲ ਪੁਰਖ ਦੇ ਰਾਹੀਂ ਨਾਮ ਦੀ ਦਾਤ ਗੁਰੂ ਤੋਂ ਪ੍ਰਾਪਤ ਕੀਤੀ ਜਾਵੇ। ਸੋ ਉਹ ਆਦ ਸੱਚ ਹੈ, ਪਹਿਲਾਂ ਵੀ ਸੱਚ ਸੀ, ਜੁਗਾਦ ਸੱਚ। ਜਦੋਂ ਟਾਈਮ ਸ਼ੁਰੂ ਹੋਇਆ, ਕਾਲ ਸ਼ੁਰੂ ਹੋਇਆ, ਗਿਣਤੀਆਂ ਮਿਣਤੀਆਂ ਯੁੱਗ ਸ਼ੁਰੂ ਹੋਏ, ਉਸ ਵੇਲੇ ਵੀ ਉਹ ਸੱਚ ਹੈ, ਹੈਪੀ ਸੱਚ। ਇਸ ਵੇਲੇ ਵੀ ਉਹ ਸੱਚ ਹੈ, ਹੋਸੀ ਵੀ ਸੱਚ। ਇਨ ਫਿਊਚਰ ਆਉਣ ਵਾਲੇ ਸਮੇਂ ਚ ਵੀ ਉਹਦਾ ਕਦੇ ਅਭਾਰ ਨਹੀਂ ਹੋਣਾ। ਸੋ ਇਹ ਵਾਹਿਗੁਰੂ ਦਾ ਸਰੂਪ ਤੁਹਾਨੂੰ ਪੰਜ ਪਿਆਰਿਆਂ ਨੇ ਦਿੱਤਾ ਹੈ, ਸਾਰਿਆਂ ਨੇ ਇਕੱਠੇ ਹੋ ਕੇ ਪੜ੍ਹਿਆ, ਤੁਸੀਂ ਸਮਝਿਆ। ਸੋ ਸਮਝ ਕੇ ਵਾਹਿਗੁਰੂ ਦਾ ਇਹ ਰੱਖਣਾ ਵੀ ਆਹ ਕੁਆਲਿਟੀਜ਼ ਹੈਗੀਆਂ, ਉਹਦਾ ਰੂਪ ਰੰਗ ਦੇਖ ਕੇ ਕੋਈ ਨਹੀਂ, ਉਹ ਇੱਕ ਐਸੀ ਸ਼ਕਤੀ ਹੈ ਸੂਖਸ਼ਮ ਜਿਹੜੀ ਸਾਰੇ ਸਮਾਈ ਹੋਈ ਹੈ। ਸੋ ਉਹਨੂੰ ਪ੍ਰਗਟ ਕਰਨ ਵਾਸਤੇ ਤੁਹਾਨੂੰ ਗੁਰਮੰਤਰ ਦਿੱਤਾ। ਯਾਦ ਹੈ ਭਾਈ ਕੀ ਗੁਰਮੰਤਰ ਦਿੱਤਾ? ਦੱਸੋ ਭਾਈ, ਵਾਹਿਗੁਰੂ ਦਿੱਤਾ ਨਾ? ਠੀਕ ਕਰੋ, ਜਰਾ ਖਰਾਬੇ ਹੋ ਜਾਇਆ ਕਰਦਾ ਜਦ। ਇਹ ਵਾਹਿਗੁਰੂ ਮੰਤਰ ਆਪ ਨੂੰ ਦਿੱਤਾ, ਹੁਣ ਧਿਆਨ ਨੀ ਰੱਖਿਆ ਤੁਸੀਂ, ਫਿਰ ਅੰਮ੍ਰਿਤ ਛੱਡ ਲਿਆ। ਇਹਦੇ ਨਾਲ ਤੁਹਾਨੂੰ ਕਈ ਥਾਈਂ ਐਸੇ ਭੁਲੇਖੇ ਪੈਣੇ ਨੇ ਕਿ ਅਸੀਂ ਫਲਾਣੇ ਤੇ ਜਾ ਕੇ ਤਰੀਕਾ ਪੁੱਛੀਏ ਵੀ ਵਾਹਿਗੁਰੂ ਦਾ ਮੰਤਰ ਕਿਵੇਂ ਬਦੀ ਰਹੇ। ਇਹ ਪੰਜ ਪਿਆਰਿਆਂ ਦੀ ਡਿਊਟੀ ਹੁੰਦੀ ਹੈ ਕਿ ਵਾਹਿਗੁਰੂ ਦੇ ਮੰਤਰ ਦਾ ਜਾਪ ਪ੍ਰਗਟ ਕਰਾ ਦੇ, ਕਿਉਂਕਿ ਅੰਮ੍ਰਿਤ ਛੱਡਿਆ ਹੀ ਤਾਂ ਜਾਂਦਾ ਤੇ ਗੁਰਮੰਤਰ ਦੀ ਦਾਤ ਪ੍ਰਾਪਤ ਹੋਵੇ। ਅੰਮ੍ਰਿਤ ਇਸ ਵਾਸਤੇ ਨਹੀਂ ਛੱਡਿਆ ਜਾਂਦਾ ਵੀ ਅਸੀਂ ਕੋਈ ਖਾਸ ਸ਼ਕਲ ਸੂਰਤ ਧਾਰਨ ਕਰੀਏ। ਅੰਮ੍ਰਿਤ ਇੱਕ ਬੁਨਿਆਦ ਹੈ ਨਾਮ ਜਪਣ ਵਾਸਤੇ। ਧਿਆਨ ਨਾਲ ਸੁਣੋ ਭਾਈ, ਤੁਹਾਡੇ ਨਾਲ ਜੋ ਤੁਸੀਂ ਅੰਮ੍ਰਿਤ ਛਕਿਆ ਇਹ ਨਾਮ ਜਪਣ ਵਾਸਤੇ ਛਕਿਆ, ਤੁਹਾਨੂੰ ਨਾਮ ਮਿਲ ਗਿਆ। ਤੁਸੀਂ ਸਾਰਿਆਂ ਨੇ ਦੱਸਤਾ ਕਿ ਸਾਨੂੰ ਵਾਹਿਗੁਰੂ ਨਾਮ ਮਿਲਿਆ। ਹੁਣ ਤੋਂ ਪਹਿਲਾਂ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਲੇਕਿਨ ਇਸ ਵਾਹਿਗੁਰੂ ਵਾਹਿਗੁਰੂ ਕਰਨ ਦਾ ਫਲ ਨਹੀਂ ਸੀਗਾ ਕੋਈ ਵੀ, ਕਿਉਂਕਿ ਨਗਰਾ ਜੋ ਪੁਰਸ਼ ਹੈ ਉਹ ਜਿੰਨਾ ਜੀ ਕਰਦਾ ਭਗਤੀ ਕਰੀ ਜਾਵੇ, ਉਹਦਾ ਕੋਈ ਫਲ ਨਹੀਂ ਹੋਇਆ ਕਰਦਾ, ਕਿਉਂਕਿ ਉਹਦੇ ਪਿੱਛੇ ਸ਼ਕਤੀ ਨਹੀਂ ਹੈ। ਹੁਣ ਤਾਂ ਤੁਹਾਡੀ ਭਗਤੀ ਸ਼ੁਰੂ ਹੋਣੀ ਹੈ। ਸੋ ਤੁਸੀਂ ਇਸ ਵਾਹਿਗੁਰੂ ਮੰਤਰ ਨੂੰ ਜਪਣਾ, ਇਸ ਦਾ ਜਾਪ ਕਰਨਾ, ਭੁੱਲਣਾ ਨਹੀਂ ਹੈ ਬਿਲਕੁਲ, ਕਿਉਂਕਿ ਜ਼ਿੰਦਗੀ ਦਾ ਮਨੋਰਥ ਇਹੀ ਹੈ ਨਾਮ ਜਪਣਾ। ਬਾਕੀ ਤੁਹਾਡੀ ਪ੍ਰਾਣਾਵਤ ਮੱਥੇ ਵਿਚ ਪਰਮੇਸ਼ਰ ਨੇ ਲਿਖ ਕੇ ਭੇਜੀ ਹੈ, ਐਸੇ ਸੰਯੋਗ ਬਣ ਜਾਂਦੇ ਨੇ, ਐਸੇ ਕਾਰਨ ਬਣ ਜਾਂਦੇ ਨੇ ਕਿ ਉਹਦੀ ਪ੍ਰਾਣਾਵਤ ਅਵਸ਼ ਉਸ ਨੂੰ ਮਿਲਦੀ ਹੈ। ਰੋਟੀ ਦੀ ਚਿੰਤਾ ਕਦੇ ਨਹੀਂ ਕਰਨੀ, ਰੋਟੀ ਦੀ ਚਿੰਤਾ ਸਾਡੇ ਮਾਲਕ ਨੂੰ ਹੈ, ਇਹਨੇ ਸਾਨੂੰ ਸਾਚਿਆ। ਚਿੰਤਾ ਜੇ ਕਰਨੀ ਹੈ ਤਾਂ ਨਾਮ ਦਾ ਧੰਨ ਇਕੱਠਾ ਕਰਨ ਦੀ ਕਰਨੀ। ਸੋ ਨਾਮ ਦਾ तरीके मैं दसदा ध्यान दे नाल सुन लेना ताकि फिर तुहानू ऐसा भुलेखा ना लग जाए फिर तुसीं जाओ भी मैं इथों नाम लईए उथों नाम लईए नाम किता नहीं मिलता नाम पंज प्यारियां तों मिलिया पड़दा ते गुरु दशमेश पिता ने ट्रस्टीशिप जिहड़ी है नाम दी ओह पंजां सिंघां दे हवाले करती गुरु ग्रंथ साहिब दे राहीं जद तक पंज नूं इस तरह खड़े होंगे जिवें हुण खड़े ने ओनी देर तक नाम नूं मिलिया करदा सारे कला भी कहिंदा भी तुसीं वाहिगुरू जपो लेकिन उहदी शक्ति नहीं होया करदी सो अज तों बाद तुसीं गुरु वाहे होके नाम जपना है उहदा पहला तरीका इह हुंदा है कि माला लै लो पहली जमात के स्टूडेंट की मैं गल करदा ओह हुंदी है कि माला लै लो हर मंत्र के नाल इस तरह वाहिगुरू 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 चाहे तेजी नाल करो चाहे हरी करो ये ढाई घंटे जरूर नाम जपना चाहिए घट तो घट बाकी जिन्ना वध तो वध जप लो फिर सानू यह सवाल हुंदा भी असीं कमां कारां वाले बंदे हाँ असी ढाई घंटे किवें नाम जपांगे इस तरह के सवाल आ जाते हैं उहदा तरीका यह है कि तुसीं कोई समां मिथ लो भी इन्ना चिर तां जरूर जपना कुछ उहदे जो भी होना नेम मन लो और तुसीं वाहिगुरू 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 माला के नाल जपी जाणा बाकी जरा है तुम चंडीगढ़ में जाने हो बाहर कितने काम जाने हो साइकिल चला रहे हो सजे पैर नाल सतनाम करो खबे नाल वाहगुरू कहो हल चला रहे हैं आदमी सजे नाल सतनाम करो खबे नाल वाहगुरू कहो पैदल तुरया जा रहा है सजे नाम सतनाम दूजे नाम वाहगुरू गैर हाजिर नहीं होना नाम जपते ही रहे समा वाहगुरू ने बहुत दिता इस तरह के नाल सह सुभा ही सारा दिन नाम जपते रहोगे इस तो अगली जो जमात है जिसने पांचवी जमात कहते नाम की वह हमने माला नहीं फेरी जाती चौंकड़ा मार के सीधे बैठ जाएंगे उस तो बाद रसना के नाल नाम जपी है लेकिन बहुत हल्की आवाज के अंदर जिन्हों मध्यमा बाणी कहते मध्यमा बाणी नाल जब तुम रसना नाल नाम जपोगे तो यह असर होया करता है कि रसना दे उत्ते रस आ गया करदा रस आ के थोड़ी देर के बाद खुमारी आन लग जाती है फिर जब इतने नाम आ जाए फिर आदमी ए लगता है कि मैं अज नाम नहीं जपया मैनू कोई नशा जहा नहीं चढ़े एक बार जपया हुआ ढाई घंटे चौबीस घंटे भी चाबी मिल जाया करती इस तो बाद हुंदा मिडलना नाम जिन्हों अठवीं जमात कहते हुंदा कि श्वास नाल नाम जपीगा उहदा मैं थोनू तरीका दस दिना सारे चौंकड़ी मार के बैठ जाओ जिन्हें भी प्रेमी बैठे सब बैठो चौंकड़ी मार लो तो दोए बह अपने गोदिया से रख लो सीधा हो गया बिल्कुल रीढ़ की हड्डी सीधी करके सारे चौंकड़ी मार लो भाई इस तरह बह अपने गोदिया से कर लो हाथ ना मोड़ो सीधे रखो इस तरह सीधे सीधी रीढ़ की हड्डी कर लो गर्दन दी आह तो आह यह एक लाइन च बजे हम तुम सांस खिंचो अंदर खिंचो सांस हम छड़ दो फिर खिंचो अंदर फिर छड़ दो हम जब तुम अंदर सांस लगाओगे ये नाल तुम कहो सतनाम बाहर आओ वाहे गुरु रारा जरा दिन है गुरु का तो यह जबान के नाल ला के कहने ये नाल जब राणा लगेगा ये रस आएगा जवान के अंदर फिर कहो सत मैं बोलूंगा सतना तुम सह सू खिंच लो जब मैं वाहगुरू कहूंगा उस वे बाहर नहीं छड़ दो सतना वाहगुरु सतना वाहगुरु सतना गुरु सतनाम वाहेगुरु नेत्र बंद कर लो सारे अखा निकलो भाई सारे करो हम थोड़ी देर एक जगह बदली जाओ भाई सतनाम वाहेगुरु सतनाम वाहेगुरु। आत्मा वाहे गुरु। तो आप ही हूं अपने आप जपो 5-2 मिनट बाद बोलना नहीं है।